गणनाय सुधीर्घ भूषिताय गौरीसुताय गणनाथ नमो नमस्ते। 23वां श्लोक चलेगा?
हाँ जी
हाँ जी
हाँ जी हाँ जी।
अच्छा, अस्ति तावत् स्वयं नाम विवाद व्यस्यत्वतः स्वस्मिन् अपि विवादश्चेत् प्रतिवादनत्र को भवेत्। स्वयं नाम देख लो की कह रहे हूं, ठीक से समझ लेना प्रधान जी। स्वयं नाम, स्वयं शब्द का अर्थ की है? अपना आप, अपना आप मतलब शरीर नहीं,
अपना।
हाँ देख लो की कह रहे, स्वयं नाम, स्वयं शब्द का अर्थ अपना ही स्वरूप। स्वयं शब्द अर्थ की है? अपना स्वरूप। स्वयं शब्द अर्थ है अपना स्वरूप। तावत अस्ति लोक में अथवा वेद में प्रसिद्ध है, लोक में भी प्रसिद्ध है। स्वयं, मैं स्वयं देखा, मैं स्वयं देखा, मैं स्वयं गया सी, इदा कह दें। स्वयं मैंने अपना स्वरूप, ठीक है जी।
असली ज्ञान यही है जी, अपने स्वरूप को जानना
बस,
असली ज्ञान है।
हाँ, कहो नानक बिन आपा चीने मिटे न भरम की काई। काई मैंने जिदा जल दे विच काई नहीं लग जांदी, पणा जे जम जांदा है ना, जो कह लो ओ कहिंदे आ, जिन्ना चिर आपा चीने, आपा मैंने अपने आप नूं नहीं पहचान दे, उन्ना चिर जिहड़ी भरम दी काई है ना, ਉਹ ਨਹੀਂ ਮਿਟ ਸਕਦੀ। ਇਹ ਦੇਖ ਲੋ, ਮਿਟੇ ਨਾ ਭਰਮ ਕੀ ਕਾਈ, ਕਹੋ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ। ਨਾਨਕ 23 ਨੰਬਰ ਸਲੋਕ ਕੱਢੋ। ਹਾਂ, ਇਹ ਸਵੈਮ ਸ਼ਬਦ ਅਰਥ ਕੀ ਆ? ਆਪਣਾ ਸਰੂਪ,
ਆਪਣਾ ਹੀ ਸਰੂਪ,
ਠੀਕ ਹੈ ਜੀ। 23 ਨੰਬਰ ਸਲੋਕ ਦੇਖੋ, ਚਲੋ ਇਹ ਦੇਖੋ। ਸਵੈਮ ਨਾਮ, ਸਵੈਮ ਨਾਮ ਕਿਹਨੂੰ ਕਹਿੰਦੇ ਆ? ਹੈ ਨਾ ਸਵੈਮ ਨਾਮ, ਮਿਲਾ। ਅੱਛਾ, ਸਵੈਮ ਨਾਮ, ਸਵੈਮ ਸ਼ਬਦ ਦਾ ਅਰਥ ਆਪਣਾ ਹੀ ਸਰੂਪ। ਤਾਵਤ ਅਸਤੀ ਲੋਕ ਮੇ ਅਥਵਾ ਵੇਦ ਮੇ ਪ੍ਰਸਿੱਧ ਹੈ, ਲੋਕ ਮੇ ਵੀ ਔਰ ਵੇਦ ਮੇ ਵੀ ਇਹ ਪ੍ਰਸਿੱਧ ਹੈ, ਕਿਉਂਕਿ ਵਿਵਾਦਾ ਵਿਸ਼ਿਆ ਤੱਤਵ ਆਪਣਾ ਸਰੂਪ ਕਭੀ ਵੀ ਵਿਵਾਦ ਕਾ ਵਿਰੁੱਧ ਗਿਆਨ ਕਾ ਵਿਸ਼ੇ ਨਹੀਂ ਹੋਤਾ। ਇਹਦਾ ਕੀ ਅਰਥ ਹੋਇਆ? ਹਾਂ ਪ੍ਰਧਾਨ ਜੀ, ਇਹਦਾ ਕੀ ਅਰਥ ਹੋਇਆ? ਆਪਣਾ ਸਰੂਪ ਕਭੀ ਵਿਵਾਦ ਕਾ ਵਿਸ਼ੇ ਨਹੀਂ ਹੋਤਾ, ਮੈਨੇ ਵਿਰੁੱਧ ਗਿਆਨ ਕਾ ਵਿਸ਼ੇ ਨਹੀਂ ਹੋਤਾ। ਕੋਈ ਇਹ ਕਹੂਗਾ ਮੈਂ ਨਹੀਂ ਹੂੰ, ਵਿਰੁੱਧ ਗਿਆਨ ਤੇ ਇਹੀ ਹੋ ਗਿਆ ਨਾ ਵੀ ਮੈਂ ਨਹੀਂ ਹੂੰ, ਕੋਈ ਕਹਿੰਦਾ ਮੈਂ ਨਹੀਂ ਹੂੰ। ਮਹਾਰਾਜ ਸੁੱਤੇ ਪਏ ਨੂੰ ਵੀ ਆਵਾਜ਼ ਮਾਰ ਦੋ ਤੇ ਉਹ ਵੀ ਉੱਠ ਕੇ ਕਹੂ ਹਾਂ, ਇਹ ਥੋੜੀ ਕਹਿੰਦਾ ਮੈਂ ਨਹੀਂ ਹੈ, ਆਪਣੇ ਆਪ ਨੂੰ ਨਹੀਂ ਭੁੱਲਦਾ, ਇਹੀ ਕਹਿ ਰਹੇ ਹੋ। ਵਿਰੁੱਧ ਗਿਆਨ ਕਾ ਵਿਸ਼ੇ ਨਹੀਂ ਹੋਤਾ। ਸਵਸਮਿਨ ਅਪੀ ਆਪਣੇ ਸਰੂਪ ਮੇ ਵੀ ਚੇਤ ਵਿਵਾਦ, ਜਦੀ ਵਿਸ਼ਮਵਾਦ ਹੋ ਤੋ ਅਤਰ ਇਸ ਵਿਵਾਦ ਮੇ ਪ੍ਰਤੀਵਾਦੀ ਕਾ ਭਵੇਤ, ਵਿਪਕਸ਼ੀ ਕੌਣ ਹੋਗਾ, ਅਰਥਾਤ ਕੋਈ ਨਹੀਂ ਹੋ ਸਕਦਾ। ਅਗਰ ਆਪਣੇ ਸਰੂਪ ਦਾ ਵਿਵਾਦ ਹੋਏ ਵੀ ਮੈਂ ਹੈ ਕਿ ਨਹੀਂ ਹੈ, ਮੈਨੂੰ ਦੱਸ, ਤੇ ਕੌਣ ਦੱਸੇਗਾ? ਜੇ ਕਿਉਂ ਕਹੇ ਮੈਂ ਹੈ ਕਿ ਨਹੀਂ ਹੈ ਮੈਨੂੰ ਦੱਸੋ, ਤੇ ਕੌਣ ਦੱਸੇਗਾ? ਗੱਲ ਤਾਂ ਠੀਕ ਹੀ ਆ। ਤੇ ਗੁਰਬਾਣੀ ਨੇ ਕਹਿੰਦੇ ਪਸ਼ੂ ਢੋਰ ਗਵਾਰ, ਗੁਰਬਾਣੀ ਵੀ ਤੇ ਕਹੀਦੀ ਅਸੀਂ, ਹੈ ਨਾ। ਆਪਣੇ ਸਰੂਪ ਕਾ ਅਸਤਵਾਦੀ ਹੀ ਪ੍ਰਤੀਵਾਦੀ ਬਣੇਗਾ, ਅਸਤਵਾਦੀ ਬਣੇ ਜੋ ਨਹੀਂ ਮੰਨਦਾ ਉਹ ਪ੍ਰਤੀਵਾਦੀ ਬਣੇਗਾ। ਐਸੀ ਆਸ਼ੰਕਾ ਕੇ ਉੱਤਰ ਦੇਤੇ ਹੈ ਕਿ ਆਪਣਾ ਅਸਤਵਾਦੀ ਤੋਂ ਕੋਈ ਵਿਦਿਆਮਾਨ ਹੋ ਹੀ ਨਹੀਂ ਸਕਦਾ। ਅਸਤਵਾਦੀ ਕਿਹੜਾ ਹੋਗਾ? ਜਿਹੜਾ ਪਹਿਲਾਂ ਹੀ ਅਸੱਤ ਹੈ ਉਹ ਕਿਸੇ ਦਾ ਗਵਾਹੀ ਕੀ ਦਊਗਾ? ਜਿਹੜਾ ਆਪ ਹੀ ਅਸੱਤ ਹੈ ਉਹ ਕਿਸੇ ਨੂੰ ਕੀ ਸਿੱਧ ਕਰੂਗਾ? ਤੂੰ ਹੈ ਕਿ ਨਹੀਂ ਹੈ। ਔਰ ਅਵਿਦਿਆਮਾਨ ਹੋਆ ਕੋਈ ਪ੍ਰਤੀਵਾਦੀ ਬਣ ਨਹੀਂ ਸਕਦਾ, ਜੋ ਹੈ ਹੀ ਨਹੀਂ ਉਹ ਕੀ ਪ੍ਰਤੀਵਾਦੀ ਬਣੇਗਾ? और इसमें सुरती प्रमाण भी कहते हैं। सुरती मैंने ठीक है, जिदा आप गुरु ग्रंथ साहब के श्लोक कहने है ना, इदा वेद जो मंत्र सुरतियां भी कहते हैं, है ना। कहते स्रोत्री ब्रह्म निष्ठ, स्रोत्री मैंने सुरतियां का जानकार है। स्व सप्तम तू ना कसमई चित, देखो रोजते विभ्रम बिना अतएव सुरती बादम ब्रूते चा सत्ववादिना। विभ्रम बिना, भ्रांति के बिना, विभ्रम ने भ्रांति के बिना किसी भी दशा में स्व सत्वम तू अपना अभाव तो कस्मैचित ना रोचते किसी के लिए भी रुचिकर नहीं होता, अर्थात कोई भी अंगीकार नहीं करता कहने के लिए तू नहीं है भाई, वो मनेगा अंगीकार करेगा भी मैं नहीं है ठीक है, वो तो कहेगा मैं है। अतएव इसलिए, जिसलिए अपना स्वरूप का अभाव कोई भी अंगीकार नहीं करता, इसलिए सुरती चा सुरती स्वयं भी असत्ववादी ना अपने आप को शून्य मानने वाले वादी का, अपने आप को जड़ा शून्य मानता है, बात ब्रूते अभाव को कहती है, अंधे वो भी झूठ है, बोला भी बात कर दी किसका, शून्य का, शून्य का बात क्या क्यों मतलब, कि शून्य भी तो कोई जानूंगा, शून्य जानने वाला भी तो कोई है ना। सत्वादी का बाध करने वाली जह सुरती कौन सी है, ऐसी आशंका होने पर उस सुरती का अर्थता पाठ करते हैं और फलित अर्थ को भी कहते हैं, अंधे जी सुरती तुसी दस देती वो केड़ी सुरती है, है ना। अब ओदा पाठ करते हैं, असत ब्रह्मिति चेद वेद स्वयं एव भवेत सता, सत अतो स्वयस्माभूत वेद त्वं स्वयं सत्वं तू अभिपेत्यतम चेत ब्रह्म असत। चेत मैंने यदि, यदि सत्चित आनंद रूप ब्रह्म नहीं है, की कह रहे हैं, यदि सत्चित आनंद रूप ब्रह्म नहीं है अर्थात असत है ब्रह्म जेड़ा, सत है इति वेद इस प्रकार कोई जानता है जो ऐसे जानता भी ब्रह्म नहीं है, स्वयं एव असत ब्रह्म को असत जानने वाला खुद ही असत रूप भवेत हो जाएगा। जेड़ा ब्रह्म नु कह रहा ब्रह्म नहीं है वो आप ही नहीं है समझो भाई, जो हूं कहो भगवान नहीं है तो फिर की कहेंगे कि तू नहीं है भगवान तो है ही इधर क्या जाओगे ना, क्योंकि जानने वाले का स्वरूप ब्रह्म ही है, वो जेड़ा कह रहा मैं कि
ब्रह्म स्वरूप है आप ही,
आप ही ब्रह्म है वो, तो वो किदा कहो भी ब्रह्म नहीं है, ब्रह्म ब्रह्म कोई अलग वस्तु नहीं, अपने समझ लेना भाई, ब्रह्म कोई दूर बैठा है उठे जाके अपन मिलांगे ये नहीं है, मैं ही ब्रह्म हूं, ये देखो ना की कह रहे हो, क्योंकि जानने वाले का स्वरूप ब्रह्म ही है, जेड़ा जानदा ब्रह्म रूप ही है, ब्रह्म तो बगैर तो कोई चेतन है ही नहीं कोई वस्तु, तो जानेगा कौन। अतः अस्या वेदित्वम, इसलिए ब्रह्म स्वरूप आत्मा की गेता महाभूत मत होवे, अर्थात आत्मा घटिक घटादिक की न्यायी गे नहीं होवे, जेड़ा आत्मा है ब्रह्म है, जैसे घड़े नु आपां देख लेने ए है, इदां थोड़ी आत्मा नु देखा जाएगा, हाँ ऐसे नहीं, स्वयं सत्तम तू अभी पेत्यताम, तथापि आत्मा का अपना अस्तित्व तो अंगीकार करना ही चाहिए, अपने आत्मा का अस्तित्व तो अंगीकार करना ही चाहिएगा, नहीं करोगे तो की हो जाओगे, सुन मैं नहीं हूं इदा कौन कहूगा, जो कह रहा मैं हूं तो वो हूं जेड़ा कह रहा ना वो ब्रह्म ही है, जानने वाला ही ब्रह्म है ना, ब्रह्म शब्द अर्थ की है, बृहत्त्वात् इति बृहत्त्वात्, बृहत्त्वात् बृहत्त्वात् इति ब्रह्म, जेदे ना बढ़ के कोई व्यापक चीज है ही नहीं, ब्रह्म बहुत बड़ा, वो ब्रह्म है। अतः आत्मा असत नहीं किंतु सत है, और वह अनुभव का विषय हुए नहीं किंतु अनुभव अपना स्वरूप है। वो अनुभव का विषय नहीं हो सकती, जब विषय होगी तो जड़ हो जाएगी। वो अनुभव स्वरूप है, ओदे नाल सगो अनुभव करांगे अपन दूसरी वस्तुओं का।
अनुभव प्रकाश अमतोज,
हाँ अमतोज की जे अनुभव प्रकाश, वो अनुभव का विषय है। उंगली निर्देश दे नाल नहीं कह सकते ये ब्रह्म है। अनुभव प्रकाश,
अनुभव प्रकाश अमतोज
कोट इंद्र इंद्राण सहा सहाण। देखो की कह रहे कि वो अनुभव का विषय है। ऐदा नहीं तुसी उंगली दे निर्देश ना नहीं कह सकते ऐदा दा ब्रह्म आज ब्रह्म। अब आत्मा के स्वयं प्रकाश को कहने की इच्छा वाला ग्रंथकार आत्मा का विद्यत्व ना होने पर भी कैसा स्वरूप उसका है, इस प्रकार का प्रश्न उठाते हैं। आंदे की कह रहे तुसी कह रहे भी उनू जान नहीं सकते कैसे दूसरे प्रकार दे नाल, कैसे जैसे हम घटे नू जान लेने हैं, दूसरे पदार्थ नू जान लेने हैं, पुस्तक है, ऐसे नहीं जान सकते। क्यों? जिद ना जानोगे वो तो आत्मा ही है, तुनू कितना जान लोगे। और ईदृक अथवा तादृक स्वरूप आत्मा का स्वीकार करने पर वेदित्व भी अवश्य होवेगा, इसलिए ईदृक आदि स्वरूप का अंगीकार करते हुए उभयाभाव भावा को कहते हैं। उभयाभाव दोनों का, ईदृक तादृक ना एदे वर्गा ना ओदे वर्गा, ईदृक ऐसा भी नहीं है, तादृक ओदे वर्गा भी नहीं है। देख लो भाई, ये उपमा होगी, उपमा दोगे ना कि ईदृक एदे वर्गा है, आत्मा थोड़ी ज्ञान करा रहे जे, वो तो पदार्थ के गुण दस रहे जे, आ जेड़ा पदार्थ दे विच ए गुण है ना ऐसे ब्रह्म च लक्ष्मी दस रहे जे, ठीक है ना, कीदृक तर यही है ना, कीदृक तर ही चेत प्रच्छेद ईदृकता नास्ति, तत्र ही आदीन अनादृक तादृक चा तत् स्वयं विनिश्चिनु, तर ही तब तो कीदृश इति चेत, वह आत्म तत्व कैसा रूप वाला है, अंदर फिर वो दसो ना वो कैसे रूप वाला है ना। इस प्रकार यदि पृच्छेत पूछते हैं तो ईदृकता ही तत्र नास्ति, तत्र नास्ति ईदृक, ईदृक पना इदम पना जिन्हों कह देने, ईदृक मैने इदम जिदा जिन्हू पंजाबी कहने आ दिस है नहीं कह देने उन्होंने कहते ईदृक। ईदृक पन्ना उस आत्मा में नहीं है, आत्मा नू दिखा नहीं सकते भी ये आत्मा है, लक्षण दसोगे ऐसे ऐसे आत्मा है, सत है, चित है, आनंद है। यदि अनादृक अतादृक चा जो तत्व ईदृक नहीं है और तादृक भी नहीं, जड़ी वस्तु ईदृक भी नहीं है तादृक भी नहीं है, तथा स्वयं रूपम वह अपना स्वरूप है जो तादृक ईदृक दोनों तो रहित है, ईदृक तादृक दोनों तो रहता है, वह अपना स्वरूप है। देख लो जी, जिन्हू इस कह नहीं सकते ईदृक ना तादृक, बस ये केदे विच आएगा, संसार च संसार दे पदार्थां नू कहोगे नाम रूप चाहेगा, ये है वो है, इन्हां तो जेड़ा परे है वो ही अपना स्वरूप है। देख लो हाँ इदा भी कह सकते, वही हिंदी इदा कह लो, हाँ विनाशित विनिश्चि भली भांति निश्चय करो, अंदा ये जेड़ा है वह अपना स्वरूप है, केड़ा ईदृक तादृक से रहित जेड़ा है, ईदृक तादृक जेड़ा तादृक से रहित जो चीज है वो साडा अपना स्वरूप है, वही ब्रह्म है, ऐसा निश्चय करो। अब प्रतिज्ञात अर्थ की सिद्धि के लिए ईदृक और तादृक शब्द के अर्थ को कथन करते हुए उन शब्दों का वाच्य अर्थ आत्मा नहीं है इसका उपपादन करते हैं। वाच्य अर्थ
मुखत,
हाँ जी, वाच्य अर्थ उनका आत्मा नहीं ईदृक। अक्षराणाम विषयत्वीदृक परोक्षस्तादृक उच्यते, विषयी न अक्ष विषय स्वयं तत्व नास्त्या प्रोक्षात प्रोक्षता। देखो की कह रहे हैं, अक्षराणाम विषयातु अक्ष माने अख इंद्रिया, एक बोल दी सारियां ग्रहण कर लेनिया, इंद्रियों का विषय ही अर्थात प्रत्यक्ष घाटादि ही ईदृक शब्द का वाच्य अर्थ है। अंदा ईदृक किनू कहोगे, जेडे संसार दे पदार्थ है घाटादि, इन्हों कह सकते ईदृक, जड़ वस्तु नु कहोगे ईदृक, ठीक है जी। हाँ जी, बस ना दिखाई दी नी गल, जेडे सूक्ष्म है हुण अख सानू नहीं दिखाई दिंदी, इनू थोड़ी अख कहांगे, ये तो चंगी भली हुंदी है तो दिखाई नहीं दे रहा, इहदे विच जेड़ी देखण दी शक्ति है वो नेत्र इंद्री है, तो उन्हूं आपां देख नहीं सकते, वो भी तो मिथ्या ही है। सूक्ष्म स्थूल सृष्टि दोनों ही सूक्ष्म
इंद्रियां नाल जेड़ी चीज देखी जा सकती
है वो इधर, वो ईदृक है, ठीक है जी। देखो
देखी जा सकती है, छूई जा सकती है,
सुनी जा सकती है, वो होगी ईदृक, ठीक है। वो ईदृक शब्द का वाच्य अर्थ है, ठीक है जी। परोक्ष तादृक उच्चते, और परोक्ष धर्म अधर्म आदि अदृष्ट पदार्थ तादृक शब्द से कहे जाते हैं। देख लो, ईदृक का कर दिया अर्थ, तादृक का कर दिया, ईदृक का की अर्थ किया घाटादि पदार्थ इंद्रिया के विषय हो गए ईदृक, जेडे इंद्रिया के विषय नहीं वो कि दसते, देखो ना केड़े केड़े, परोक्ष परोक्ष ज्ञान के धर्म अधर्म आदि अदृष्ट, अदृष्ट माने प्रारब्ध जिन्हों कहते हैं, धर्म अधर्म दिखाई देंगे, जब धर्म अधर्म दिखाई देंगे हो तो फट पता लग जाए इन्ने इन्ने के धर्म किए, इन्ने अधर्म किए, इन्ने पाप किए, इन्ने पुण करे, फिर तो जरा ज्यादा पाप वाला हो लागे पास कोई बैठे ही ना, सूक्ष्म पदार्थ है वो हो गया तादृक, और जेडे ईदृक इन्हें दोनों तो परे है, ना ईदृक है ना तादृक है, ना स्थूल है ना सूक्ष्म है, है? देख लो तुसी ईदृक और तादृक का अर्थ कर दिता ना, ईदृक हो गए
सूक्ष्म और स्थूल ने जेड़े
पंच भूतां जा गए, तो साडा जेड़ा स्वरूप पंच भूतां तो परे है, तो फिर आप ईदृक तीदृक च कैसे आ गए। हाँ जी, देख लो तुसी इसे वास्ते तानू ये ग्रंथ पढ़ा पढ़ाना शुरू
की,
हां पी जेड़ा रोज आएगा ना समझ आएगा उदो। ईदृक तादृक और परोक्ष धर्म अधर्म आदि अदृष्ट पदार्थ तादृक शब्द से कहे जाते हैं। ईदृक तादृक दा अर्थ हो गया, विषयी दृष्टा आत्मा तो अक्ष विषय ना इंद्रिया जन्य ज्ञान का विषय नहीं है, जो दृष्टा आत्मा है, दृष्टा माने देखने वाला, देखने वाला जो आत्मा है वो क्या की है, इंद्रिया का विषय नहीं है, इंद्रिया अखां दे नाल उन्होंने देख नहीं सकते, हाथ नाल छू नहीं सकते, अतः उसको ईदृक नहीं कह सकते। देख लो, स्वतत्व और अपना ही स्वरूप होने से अन्य अस्या अपरोक्षता ना, देखो वो अपना स्वरूप होने से परोक्ष भी नहीं है, इसलिए अंदे ना आत्मा का ज्ञान सदा अपरोक्ष ही हुंदा है, परोक्ष हो ही नहीं सकता, परोक्ष तो किसी को सुनिया होगा ना उन्हू कहांगे आ चीज फलाने था पर देखी है तू, ओ फलाने तो चल जा उ आप राजू का घर इधर ही, राजू के घर का ज्ञान कराए तू सीधा जाई अगे जाके खंबा जा आऊगा वो लागे राजू का घर है, ये तो हो गया राजू के घर का परोक्ष ज्ञान, तो जो आप जाके देखा वो हो गया अपरोक्ष, अपने स्वरूप ने की कहोगे, ਉਹ ਤੇ ਸਦਾ ਅਪਰੋਕਸ਼ ਮੈਂ ਹੂੰ, ਉਹ ਤੇ ਸਦਾ ਹੀ ਅਪਰੋਕਸ਼ ਹੈ, ਉਹ ਤੇ ਪ੍ਰਧਾਨ ਜੀ ਸਦਾ ਅਪਰੋਕਸ਼ ਹੀ ਹੈ, ਮੈਂ ਹੂੰ। ਲੈ ਦੱਸੋ ਇਹਨੂੰ ਕਿਹੜੇ ਪ੍ਰਮਾਣ ਦੀ ਜ਼ਰੂਰਤ ਹੈ? ਕਹਿੰਦੇ ਨਾ ਪ੍ਰਤੱਖ ਨੂੰ ਪ੍ਰਮਾਣ ਨੀ ਚਾਹੀਦਾ, ਇਹਨੂੰ ਕਿਹੜਾ ਪ੍ਰਮਾਣ ਲਾਓਗੇ? ਕਿਹਨੂੰ ਨੀ ਹੈ? ਹੈ ਵੀ ਅਪਰੋਕਸ਼ ਹੈ, ਪਰ ਫਰਕ ਇੰਨਾ ਪੈ ਜਾਂਦਾ, ਆਪਾਂ ਸਰੀਰ ਨੂੰ ਲੈ ਕੇ ਕਹਿ ਦਿੰਦੇ ਮੈਂ, ਫਰਕ ਇੰਨਾ ਕੁ ਪੈ ਜਾਂਦਾ। ਜਦੋਂ ਆਪਾਂ ਸਰੀਰ ਨੂੰ ਲੈ ਕੇ ਮੈਂ ਕਹਿੰਦੇ ਹਾਂ ਨਾ, ਉਦੋਂ ਗੜਬੜ ਹੁੰਦਾ, ਨਹੀਂ ਤੇ ਇਹ ਪ੍ਰਤੱਖ ਬਈ, ਅਪਰੋਕਸ਼ ਮੈਂ ਹੂੰ, ਇਹ ਕਿੱਦਾਂ ਅਪਰੋਕਸ਼ ਹੋ ਸਕਦਾ? ਕਿਤਨਾ ਸੁੰਦਰ ਗ੍ਰੰਥ ਹੈ ਇਹ, ਜਿਹੜੋ ਜੋ ਉੱਪਰ ਵਾਲੇ ਗ੍ਰੰਥ ਪੜ੍ਹਦੇ ਜਾਓਗੇ ਨਾ, ਉਹ ਜਿਹੜੇ ਵਿਚਾਰ ਸਕਦੇ ਵਾਲੇ, ਇਹ ਤੁਹਾਨੂੰ ਲੱਗਣਗੇ ਉਹ ਤੇ ਐਵੇਂ ਸੀ ਨਾ, ਉਹ ਨੀ ਗੱਲ, ਉਹ ਨੀ ਗੱਲ ਕਰਦੇ, ਮਤਲਬ ਛੋਟੇ ਫਿਰ ਲੱਗਣਗੇ ਨਾ ਤੁਹਾਨੂੰ, ਜੈਸੇ ਪਹਿਲੀ ਕਲਾਸ ਦੇ ਸੀ, ਉਹ ਕੰਮ ਤਾਂ ਉੱਥੋਂ ਸ਼ੁਰੂ ਹੋਇਆ, ਕੰਮ ਤੇ ਨੀਂਹ ਤਾਂ ਸ਼ੁਰੂ ਹੁੰਦਾ, ਉੱਪਰ ਬਿਲਡਿੰਗ ਜਿੰਨੀ ਮਰਜ਼ੀ ਬਣਾ ਲਓ, ਪਹਿਲਾਂ ਨੀਂਹ ਤੇ ਪੱਕੀ ਹੋਵੇ, ਨੀਂਹ ਦੇ ਵਿਚਾਰ ਸਾਗਰ ਨੇ ਪੱਕੀ ਕੀਤੀ ਆ, ਇੱਦਾਂ ਵੀ ਕਹਿ ਸਕਦੇ। ਅਸਲੀ ਤੇ ਇਹੀ ਆ, ਅਸਲੀ ਇਹੀ ਆ, ਉਹ ਚ ਜਿਹੜੇ ਗੱਲਾਂ ਤੁਹਾਨੂੰ ਨਹੀਂ ਪਤਾ ਲੱਗਿਆ ਇਹਦੇ ਚ ਪਤਾ ਲੱਗ ਜੂਗਾ, ਜਿਹੜੀਆਂ ਇਹ ਚੋਂ ਨਹੀਂ ਛੁੱਟ ਗਈਆਂ ਉਹ ਉੱਪਰਲੇ ਗ੍ਰੰਥਾਂ ਚ ਪਤਾ ਚੱਲ ਜਾਏਗਾ। ਠੀਕ ਹੈ ਜੀ। ਅਸਿਆ ਅਪਰੋਕਸ਼ਾ ਨਾ, ਅਸਿਆ ਪਰੋਕਸ਼ਾ ਨਾ, ਪਰੋਕਸ਼ਤਾ ਨਾ, ਜਹ ਆਤਮਾ ਪਰੋਕਸ਼ ਵੀ ਨਹੀਂ, ਇਸ ਕਾਰਨ ਸੇ ਆਤਮਾ ਕੋ ਤਾਦਰਿਕ ਵੀ ਨਹੀਂ ਕਹਿ ਸਕਦੇ। ਉਹਨੇ ਦੋ ਸ਼ਬਦ ਦਾ, ਤਾਦਰਿਕ ਔਰ ਈਦਰਿਕ, ਔਰ ਤਾਦਰਿਕ ਇਹਦਾ ਅਰਥ ਕਰ ਦਿੱਤਾ, ਈਦਰਿਕ ਦਾ ਅਰਥ ਹੈ ਘਾਟਾ ਦੀ ਪਦਾਰਥ ਸਥੂਲ, ਔਰ ਤਾਦਰਿਕ ਦਾ ਅਰਥ ਹੈ ਸੂਕਸ਼ਮ, ਦ੍ਰਿਸ਼ਟ ਅਦ੍ਰਿਸ਼ਟ ਆਦਿ ਧਰਮ ਅਧਰਮ। ਆਂਦਾ ਆਤਮਾ ਇਹਨਾਂ ਦੋਨਾਂ ਦੇ ਪਰੇ ਹੈ, ਉਹ ਸਦਾ ਕੀ ਹੈ? ਦੋਨਾਂ ਨੂੰ ਜਾਣਨ ਵਾਲੀ ਹੈ, ਜੋ ਕਿ ਹੈ ਕੀ ਹੈ? ਸਦਾ ਅਪਰੋਕਸ਼। ਅਬ ਤੋ ਆਤਮਾ ਸੁੰਨ ਹੋਗਾ, ਤਬ ਤੋਂ ਅਬ ਸ਼ੰਕਾਵਾਦੀ ਕੀ ਕਹਿ ਰਿਹਾ? ਆਂਦਾ ਨਾ ਤਾਦਰਿਕ ਨਾ ਈਦਰਿਕ, ਤੁਸੀਂ ਕੀ ਕਹਿ ਰਹੇ ਜੇ? ਨਾ ਤਾਦਰਿਕ ਹੈ ਨਾ ਈਦਰਿਕ, ਈਦਰਿਕ ਤਾਦਰਿਕ ਇਹ ਦੋ ਹੈ ਨਾ, ਜਦੋਂ ਇਹ ਹੀ ਨਹੀਂ ਹੈ, ਇਹ ਮਤਲਬ ਕਿਹਦੇ ਨਾਲ ਦੇਖਣਾ ਚਾਹ ਰਿਹਾ? ਅੱਖਾਂ ਨਾਲ, ਇਹ ਅੱਖਾਂ ਨਾਲ ਦੇਖਣਾ ਚਾਹ ਰਿਹਾ, ਇਹਨਾਂ ਅੱਖਾਂ ਨਾਲ। ਤੇ ਜੇ ਇਹਨਾਂ ਨਾਲ ਅੱਖਾਂ ਨਾਲ ਦਿਖ ਜਾਵੇ, ਤੇ ਭਗਵਾਨ ਸ਼੍ਰੀ ਕ੍ਰਿਸ਼ਨ ਗੀਤਾ ਦੇ ਵਿੱਚ ਅਰਜਨ ਨੂੰ ਗਿਆਰਵੇਂ ਅਧਿਆਇ ਚ ਕਹਿੰਦੇ ਆ, ਦਿਵਯਮ ਦਦਾਮੀ ਤੇ ਚਕਸ਼ੂ ਪਾਸਮੇ ਜੋਗਮੇਸ਼ਵਰਮ, ਮੈਂ ਤੈਨੂੰ ਦਿਵ ਚਕਸ਼ੂ ਦਿੰਦਾ, ਇਹਨਾਂ ਅੱਖਾਂ ਦੇ ਨਾਲ ਨਹੀਂ ਦੇਖ ਸਕਦਾ। ਸੰਜੇ ਧ੍ਰਿਤਰਾਸ਼ਟਰ ਨੂੰ ਮਹਾਂਭਾਰਤ ਦੇ ਯੁੱਧ ਦਾ ਵਰਣਨ ਸੁਣਾ ਰਿਹਾ, ਹੁਣ ਆਹ ਹੋ ਰਿਹਾ, ਆਹ ਮਰ ਰਿਹਾ ਜੀ, ਆਹ ਦਾ ਯੁੱਧ ਹੋ ਰਿਹਾ, ਕਿਹੜੀ ਅੱਖਾਂ ਨਾਲ ਦੇਖ ਰਿਹਾ ਸੀ? ਉਹ ਦ੍ਰਿਸ਼ਟੀ ਵਿਆਸ ਭਗਵਾਨ ਨੇ ਉਹਨੂੰ ਦਿੱਤੀ ਸੀ, ਉਹ ਧ੍ਰਿਤਰਾਸ਼ਟਰ ਨੂੰ ਕਹਿੰਦੇ ਸੀ, ਤੂੰ ਬਾਜ ਆ ਜਾ, ਸਰਵਨਾਸ਼ ਦੇ ਰਾਸਤੇ ਕਿਉਂ ਚੱਲ ਪਿਆ? ਉਹਦਾ ਮੈਂ ਕੀ ਕਰਾਂ, ਮੇਰੇ ਪੁੱਤਰ ਮੇਰੇ ਕਹਿਣੇ ਚ ਨਹੀਂ ਆਉਂਦੇ, ਚੱਲ ਠੀਕ ਹੈ ਫਿਰ, ਤੂੰ ਉਹਨਾਂ ਦਾ ਵਿਨਾਸ਼ ਆਪਣੇ ਅੱਖੀ ਦੇਖ ਲਈ, ਤੈਨੂੰ ਮੈਂ ਦਿਵ ਦ੍ਰਿਸ਼ਟੀ ਦਿੰਦਾ। ਆਂਦਾ ਭਗਵਾਨ ਹੱਥ ਜੋੜ ਕੇ ਖੜਾ ਹੋ ਗਿਆ, ਆਂਦਾ ਨਾ ਨਾ ਇਹ ਨਾ ਕਰੋ, ਉਹ ਜਿਹੜੇ ਬਚਪਨ ਮੈਂ ਜੰਮਦੇ ਨੀ ਦੇਖੇ, ਬਚਪਨਾ ਨੀ ਦੇਖਿਆ, ਜਵਾਨੀ ਨੀ ਦੇਖੀ, ਉਹਨਾਂ ਦੀ ਲਾਸ਼ਾਂ ਮੈਂ ਕਿਉਂ ਦੇਖੂ? ਹੁਣ ਤੂੰ ਆ ਇਹਨੂੰ ਸੰਜੇ ਨੂੰ ਦੇ ਦੋ ਤੁਸੀਂ ਦਿਵ ਦ੍ਰਿਸ਼ਟੀ, ਇਹ ਮੈਨੂੰ ਜਿੱਦਾਂ ਹਾਲ ਦੇਖ ਦੇਖ ਕੇ ਸੁਣਾਈ ਜਾਊਗਾ, ਤਾਂ ਫਿਰ ਉਹਨੂੰ ਸੰਜੇ ਨੂੰ ਦਿੱਤੀ ਸੀ ਉਹ ਦਿਵ ਦ੍ਰਿਸ਼ਟੀ। ਤੇ ਇਹੀ ਕਹਿ ਰਿਹਾ, ਇਹ ਚਾਹ ਰਿਹਾ ਹੈ ਅੱਖਾਂ ਨਾਲ ਦੇਖਣਾ, ਚਰਮ ਚਕਸ਼ੂ ਨਾ, ਤਬ ਤੋਂ ਆਤਮਾ ਸੁੰਨ ਹੋਵੇਗਾ। ਤਬ ਤੋਂ ਆਤਮਾ ਸੁੰਨ ਹੋਵੇਗਾ, ਮਤਲਬ ਜੇ ਈਦਰਿਕ ਵੀ ਨਹੀਂ ਤਾਦਰਿਕ ਵੀ ਨਹੀਂ ਤੇ ਫਿਰ ਕਿਸੇ ਹੋਏਗਾ? ਬੁਰੀ ਲੈ ਜਾਈ ਤੈਨੂੰ ਕਾਨ ਹੈ, ਚਲ ਠੀਕ। ਤਬ ਤੋਂ ਆਤਮਾ ਸੁੰਨ ਹੋਵੇਗਾ, ਇਸ ਪਕਸ਼ ਕਾ ਅਪਰੋਕਸ਼ਤਵੇਨ ਸਵਯਮ ਪ੍ਰਕਾਸ਼ ਰੂਪ ਫਲ ਪ੍ਰਦਰਸ਼ਨ ਕੇ ਵਿਆਜ ਬਹਾਨੇ। ਦੇਖੋ ਵਿਆਜ ਮੈਨੇ ਬਹਾਨੇ ਨਾ, ਪੈਸਾ ਵੜਦਾ, ਪੈਸਾ ਕਿੱਦਾਂ ਵੜੂਗਾ? ਬਹਾਨੇ ਨੇ ਵੜਦਾ, ਪਏ ਪਏ ਘਰ ਥੋੜੀ ਦੁੱਧ ਦੇਣ ਡੇ ਆ, ਕਿਸੇ ਨੂੰ ਦਿੱਤੇ ਹੋਣ ਜਾਂ ਬੈਂਕ ਚ ਰੱਖੇ ਹੋਣ, ਕੁਛ ਨਾ ਕੁਛ ਤੇ ਵੜੂਗਾ ਹੀ, ਬਹਾਨਾ ਬਣਦਾ ਨਾ। ਹਾਂ ਦੇਖ ਲਓ ਕੀ ਕਹਿ ਰਹੇ ਹੋ, ਮੌਤ ਵੀ ਇੱਦਾਂ ਆਉਂਦੀ ਆ, ਵਿਆਜ ਨਾਲ ਹੀ ਆਉਂਦੀ ਆ, ਬਹਾਨੇ ਨਾਲ, ਹਿੱਲੇ ਰਿਜਕ ਬਹਾਨੇ ਮੌਤ, ਉਹ ਜਿਹੜਾ ਕਰਤਾ ਹੈ ਆਪਣਾ ਨਾਂ ਨੀ ਲੈਂਦਾ, ਉਹ ਕਿਸੇ ਨਾ ਕੋਈ ਦੱਸ ਦੇਗਾ ਕੀ ਹੋ ਗਿਆ, ਆਹ ਬਿਮਾਰੀ ਹੋ ਗਈ, ਮਾਰ ਸੀ, ਕੀ ਹੋਇਆ, ਢਿੱਡ ਪੀੜ ਹੋਈ ਸੀ, ਕੀ ਹੋਇਆ, ਐਕਸੀਡੈਂਟ ਹੋਇਆ ਸੀ, ਹੋਇਆ ਕੀ ਪਤਾ ਨੀ ਭੈਣਾ, ਸੁੱਤਾ ਸੁੱਤਾ ਰਹਿ ਗਿਆ ਲੈ, ਉਹਦਾ ਕੋਈ ਨੀ ਨਾਂ ਲੈਂਦਾ, ਉਹਨੇ ਬੁਲਾ ਲਿਆ, ਬੁਲਾਉਂਦਾ ਉਹ ਆ ਹੋਰ ਕੀ ਗੱਲ, ਬਹਾਨੇ ਨਾ ਸਾਰੇ ਕੰਮ ਚੱਲਦੇ, ਬਹਾਨੇ ਸੇ ਪਰਿਹਾਰ ਕਰਤੇ ਹੈ ਔਰ ਆਤਮਾ ਸਵੈਮ ਪ੍ਰਕਾਸ਼ ਰੂਪ ਸੇ ਸਿੱਧ ਹੋਣੇ ਪਰ ਵੀ ਵਹਿ ਬ੍ਰਹਮ ਸਵਰੂਪ ਨਹੀਂ ਹੋ ਸਕਤਾ ਕਿਉਂਕਿ ਬ੍ਰਹਮ ਕਾ ਲਕਸ਼ਣ ਇਸਮੇ ਘਟਤਾ ਨਹੀਂ। ਸ਼ੰਕਾਵਾਦੀ ਕੀ ਕਹਿ ਰਿਹਾ ਵੀ ਬ੍ਰਹਮ ਕਾ ਲਕਸ਼ਣ ਇਹਦੇ ਵਿੱਚ ਨਹੀਂ ਘਟਦਾ, ਇਸ ਅਸ਼ੰਕਾ ਕਾ ਵੀ ਪਰਿਹਾਰ ਕਰਨੇ ਕੇ ਲੀਏ ਬ੍ਰਹਮ ਕੇ ਲਕਸ਼ਣ ਕੋ ਆਤਮਾ ਮੇਂ ਘਟਾਤੇ ਹੈ, ਜਿਹੜੇ ਬ੍ਰਹਮ ਦੇ ਲਕਸ਼ਣ ਹੈ ਉਹ ਆਤਮਾ ਚ ਘਟਾ ਕੇ ਦੱਸਣਗੇ, ਕਿਉਂ ਕਿੱਦਾਂ, ਆਤਮਾ ਕੈਸੀ ਹੈ, ਸੱਤ ਬ੍ਰਹਮ ਕੈਸੇ ਹੈ, ਸੱਤ ਚਿੱਤ ਆਨੰਦ ਇਹੀ ਹੈ ਨਾ, ਆਤਮਾ ਕੈਸੀ ਹੈ, ਸੱਤ ਕਿਹਨੂੰ ਕਹਿੰਦੇ ਆ, ਤ੍ਰਿਕਾਲ ਬਾਧਿਅਮ ਸਤਿਅਮ, ਜਿਹੜਾ ਤਿੰਨਾਂ ਕਾਲਾਂ ਚ ਬਾਧ ਨਾ ਹੋਵੇ ਉਹੀ ਸੱਤ ਹੈ, ਆਤਮਾ ਦਾ ਤਿੰਨਾਂ ਕਾਲਾਂ ਚ ਬਾਧ ਹੁੰਦਾ ਮੇਰਾ, ਜਾਗਰਤ ਚ ਮੈਂ, ਸਵਪਨ ਚ ਮੈਂ, ਗਾੜ੍ਹ ਨਿੰਦਾ ਜਦੋਂ ਪਰਲੇ ਹੋ ਗਈ ਉਦੋਂ ਵੀ ਮੈਂ, ਮੇਰਾ ਤਾਂ ਪਰਲੇ ਚ ਨਾਸ਼ ਨੀ ਹੋਇਆ ਬਈ, ਪਰਲੇ ਕੀ ਆ, ਜਦੋਂ ਸਾਰੀ ਸ੍ਰਿਸ਼ਟੀ ਲੈ ਹੋ ਜਾਏਗੀ ਉਹਨੂੰ ਪਰਲੇ ਕਵਾਂਗੇ ਨਾ, ਤੇ ਸੁਸ਼ੁਪਤੀ ਦੇ ਗਾੜ੍ਹ ਨਿੰਦਰਾ ਚ ਸੌਂ ਜਾਂਦਾ ਜੀਵ ਉਦੋਂ ਸਾਰੀ ਸ੍ਰਿਸ਼ਟੀ ਲੈ ਨੀ ਹੋ ਜਾਂਦੀ, ਤੇ ਆਤਮਾ ਤਾਂ ਲੈ ਹੋਇਆ, ਆਤਮਾ ਲੈ ਦਾ ਵੀ ਜਿਹੜੀ ਪਰਲੇ ਉਹਦਾ ਵੀ ਸਾਕਸ਼ੀ ਹੈ, ਆਤਮਾ ਜਿਹੜਾ ਹੈ ਉਹ ਪਰਲੇ ਕਾ ਵੀ ਸਾਕਸ਼ੀ ਹੈ, ਇਹੀ ਕਹਿ ਰਹੇ ਹੁਣ ਦੇਖਿਓ, ਅਵੇਦਯੋ ਅਪਿ ਅਪਰੋਕਸ ਅਤਹ ਸਵੈਮ ਪ੍ਰਕਾਸ਼ੋ ਭਵਤਯਮ ਸਤਿਅਮ ਗਿਆਨਮ ਅਨੰਤਮ ਚੇਤਿਆਹੀ ਚੇਤਿਆਤੀਹ ਬ੍ਰਹਮ ਲਕਸ਼ਣਮ। ਇਹ ਬ੍ਰਹਮ ਦਾ ਲਕਸ਼ਣ ਹੈ ਕਿਹੜਾ, ਦੇਖੋ ਸਤਿਅਮ ਗਿਆਨ ਮਨੰਤਮ ਬ੍ਰਹਮ, ਇਹ ਹੈ ਬ੍ਰਹਮ ਦਾ ਲਕਸ਼ਣ, ਠੀਕ ਹੈ। ਅਯਮ ਅਵੇਦਯ ਅਪੀ ਜਹ ਆਪ, ਅਵੇਦਯ ਮਨੇ ਇੰਦਰੀਆਂ ਦਾ ਵਿਸ਼ਾ ਨਹੀਂ ਹੈ ਜੋ, ਠੀਕ ਹੈ ਨਾ, ਅਯਮ ਅਵੇਦਯਾ ਅਪੀ, ਅਯਮ ਦਾ ਕੀ ਅਰਥ ਹੈ, ਇਹ ਆਤਮਾ ਜਿਹਨੂੰ ਕਹਿੰਦੇ ਅਯਮ ਸਰਪ, ਇਹ ਸਰਪ ਹੈ, ਅਯਮ ਮਨੇ ਜਿਸ, ਜਦੋਂ ਕਹਿ ਦਿੰਦੇ ਆਪਾਂ, ਜਹ ਆਤਮਾ ਇੰਦਰੀਆਂ ਜਨ ਗਿਆਨ ਕਾ ਵਿਸ਼ਾ ਨਾ ਹੋਤੇ ਹੋਏ ਵੀ, ਇਹ ਜਿਹੜਾ ਆਤਮਾ ਹੈ ਕੈਸਾ ਹੈ, ਇਹ ਇੰਦਰੀਆਂ ਕਾ ਵਿਸ਼ਾ ਨਹੀਂ ਹੁੰਦੇ ਹੋਵੇ ਵੀ ਅਪਰੋਕਸ਼ ਹਾ, ਸਦਾ ਅਪਰੋਕਸ਼ ਰੂਪ ਹੈ, ਇਹ ਸਦਾ ਹੀ, ਹੁਣ ਤੁਸੀਂ ਦੱਸੋ ਮੈਂ ਹੂੰ ਕਿਹਦੇ ਨਾਲ ਜਾਣਿਆ, ਤੁਸੀਂ ਕਿਹੜੀ ਅੱਖ ਨਾਲ ਦੇਖਿਆ ਜਾਂ ਕਿਹੜੇ ਕੰਨ ਨਾਲ ਸੁਣਿਆ ਵੀ ਮੈਂ ਹੂੰ,
ਆਪਣੇ ਆਪ ਨੂੰ ਜਾਣਦੇ ਨਾਲੇ ਆਪਾਂ
ਮੰਨਦੇ ਫਿਰਨੀ ਆ, ਆਪਣੇ ਆਪ ਨੂੰ ਕਹਿ ਰਹੇ ਨਾ ਮੈਂ ਹੂੰ, ਦੇਖ ਲੋ ਕਿਆ ਮਾਇਆ ਦਾ ਵਿਡੰਬਨਾ ਹੈ, ਹੁਣ ਕੁਛ ਨੀ ਹੈ, ਖਾਲੀ ਜਿੱਦਾਂ ਹੁੰਦੇ ਨਾ ਆਪਣਾ ਪੜਦਾ ਐਂ ਹਟਾਉਣਾ, ਅੱਛਾ ਆਹ ਪਿਆ ਮਾਲ ਥੱਲੇ, ਹੁਣ ਇਹਦੇ ਚ ਕਿੰਨਾ ਜ਼ੋਰ ਲੱਗਣਾ ਵੀ ਮੈਂ ਹੂੰ, ਇਹ ਚ ਪੱਕਾ ਨਿਸ਼ਚੇ ਕਰਨਾ, ਨਾ ਕੋਈ ਜ਼ੋਰ ਲੱਗਣਾ, ਨਾ ਕੋਈ ਪੈਸਾ ਲੱਗਣਾ, ਨਾ ਕੋਈ ਹਿੰਗ ਨਾ ਫਟਕਲੀ, ਸਦਾ ਅਪਰੋਕਸ਼ ਰੂਪ ਹੈ, ਆਪਣਾ ਜਿਹੜਾ ਸਰੂਪ ਹੈ ਉਹ ਸਦਾ ਕੈਸਾ ਹੈ, ਅਪਰੋਕਸ਼ ਰੂਪ, ਪਰੋਕਸ਼ ਵੀ ਨਹੀਂ ਕਹਿ ਰਹੇ ਹੋ,
ਕਿਉਂਕਿ ਸਰੀਰ ਨਾਲ ਮੁਹੱਬਤ ਪੈ ਚੁੱਕੀ ਹੈ
ਵੀ ਇਹ ਜਿਹੜੀ ਜਿੱਦਾਂ ਹੁਣ ਸਰੀਰ ਨਾਲ ਪੈ ਗਈ ਹੈ ਨਾ, ਤੇ ਸਰੀਰ ਦੇ ਨਾਲੋਂ ਸਰੀਰ ਜਿਹੜੀ ਮੁਹੱਬਤ ਪਈ ਆ ਕਿਸੇ ਵੇਦ ਸ਼ਾਸਤਰ ਜਾਂ ਕਥਾ ਵਾਰਤਾ ਸੁਣ ਕੇ ਨਹੀਂ ਪਈ, ਕਿਤੇ ਗੁਰਦੁਆਰੇ ਚ ਕਥਾ ਹੁੰਦੀ ਹੋਵੇ, ਕਿਤੇ ਹੁੰਦੀ ਹੋਵੇ, ਕਿਤੇ ਵੀ, ਉਹ ਇਹ ਥੋੜੀ ਕਹਿੰਦੇ ਵੀ ਤੁਸੀਂ ਸਰੀਰ ਜੇ, ਜਾਂ ਸਾਨੂੰ ਸਕੂਲ ਚ ਕਿਸੇ ਨੇ ਪੜ੍ਹਾਇਆ ਹੋਇਆ ਵੀ ਤੁਸੀਂ ਸਕੂਲ ਸਰੀਰ ਜੇ, ਜਾਂ ਮਾਤਾ ਪਿਤਾ ਨੇ ਕਿਹਾ ਹੋਇਆ ਤੂੰ ਆਹ ਵਾ, ਇਹ ਤੇ ਆਪਣੇ ਆਪ ਹੀ ਹੋ ਗਿਆ, ਇਹ ਕਿਤੇ ਸਿੱਖਿਆ ਥੋੜੀ ਆ, ਤੇ ਇਹ ਨਹੀਂ ਸਿੱਖਿਆ, ਤੈਨੂੰ ਹਟਾਉਣ ਵਾਸਤੇ ਸਿੱਖਣਾ ਪਊਗਾ, ਇਹਨੂੰ ਹਟਾਉਣ ਵਾਸਤੇ ਸਿੱਖਣਾ ਪਊਗਾ, ਹਾਂ ਹੋਰ ਕਿਆ, ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੋਆ ਸ਼ਾਹ, ਕਾਲਾ ਸ਼ਾਹ ਹੋਇਆ ਪਿਆ ਮਨ, ਇੱਕ ਜਨਮ ਦੀ ਥੋੜੀ ਮਲ ਹੈ, ਕਿੰਨੇ ਜਨਮ ਹੋ ਗਏ, ਠੀਕ ਹੈ ਜੀ, ਸਦਾ ਪਰੋਕਸ਼ ਰੂਪ ਹੈ, अतः स्वयं प्रकाश भवती, इसलिए जह आत्मा स्वयं प्रकाश रूप है। सत्यम ज्ञानम अनंतम च, सत्य स्वरूप ज्ञान स्वरूप और अनंत, अर्थात अनंत मैंने नांता इति अनंता, यदा कोई अंति ना हो, अनंत अर्थात अप्रसिन्न आनंद स्वरूप ब्रह्म है। देख लो इति ब्रह्म लक्षण, अंधा ये ब्रह्म दे लक्षण है। हुणे तुहानू आत्मा च भी कटा के दस दांगे। इस सुरति ने जो ब्रह्म का लक्षण बताया वह ब्रह्म लक्षण यही अस्थि इस आत्मा में विद्यमान है। अंधा ये जो ब्रह्म का लक्षण सुरति ने बताया केड़ा, सत्यम ज्ञानम अनंतम ब्रह्म, ये जो लक्षण है जिदा ब्रह्म च घट रहा है ऐसे आत्मा में पूरा घट रहा है, तो फिर आत्मा की हुई ब्रह्म स्वरूप, ठीक है ना। इस सुरती ने जो ब्रह्म का लक्षण बताया वह ब्रह्म लक्षण यह अस्ति इस आत्मा में विद्यमान है, इसलिए आत्मा की ब्रह्म रूपता सिद्ध हो सकती है। अब अग्रिमी श्लोक में आत्मा की सत्य रूपता के उपपादन के लिए प्रथम सत्य का लक्षण करते हैं।
आत्मा जो सारे लक्षण पता होंगे।
हाँ, अंदर जिदा ब्रह्म का लक्षण की दस्या, सत्यम ज्ञानम अनंतम ब्रह्म, ज्ञान ब्रह्म कैसा है, सत्य स्वरूप है और
ज्ञान
स्वरूप है और अनंत है, ठीक है। आप अंदर अप्रसिन्न मतलब अनंत, मतलब देश काल वस्तु, देश काल वस्तु दे, इन्हां तिन्हां प्रसिद्धां चो जिहड़ी रहित वस्तु है ना उन्हूं कहांगे व्यापक, उन्हूं की कहांगे व्यापक। ये व्यापक दा लक्षण है, देश काल वस्तु इहदे प्रसिद्ध से जो रहित है उन्हूं कहांगे व्यापक। हाँ वो तो विचार है, उन्हें तो छे विकार मैंने जन्मया, बड़ा हुआ, अस्थि रूप च आ गया, छे विकार है शरीर दे है, चार आकार। हाँ जी, देश काल वस्तु के प्रक्षेद से जो रहित है, प्रक्षेद मैंने दायरा, जिदा की क्या है ना अकाल मूर्त, अकाल मूर्त क्यों क्या, काल दे दायरे तो परे है, काल दा उत्ते प्रभाव नहीं, मैनू मार दूगी, काल नू मार देगा, वो काल दे दायरे तो परे है। ते काल दा दायरा कितों तक है, मर्त लोक वे की, काल दा दायरा ये पृथ्वी लोक ते है, स्वर्ग च भी नहीं जे, स्वर्ग विच जेड़ा इतों प्राणी जाएगा पुन कर्म करके उन्हें स्वर्ग जदों पुन समाप्त हो गए छिणे पुन्ने मर्त लोक विशंति, ਜਦੋਂ ਉਹਦੇ ਪੁੰਨ ਛਿੰਨ ਹੁੰਦੇ ਆ ਫਿਰ ਉਹ ਮਰਦਾ ਥੋੜੀ ਆ, ਉਹਨੂੰ ਕਹਿੰਦੇ ਜਾ ਭਰਾਵਾ ਹੁਣ ਤੂੰ
ਪੂਰਾ ਹੋ ਗਿਆ,
ਕਿ ਤੇਰੇ ਜਿੰਨਾ ਤੂੰ ਪੈਸੇ ਖਰਚੇ ਸੀ ਉਹਨਾਂ ਤੂੰ ਹੂਟਾ ਲੈ ਲਿਆ, ਹੁਣ ਤੂੰ ਜਾ, ਤੇ ਮਰਿਆ ਤੇ ਉੱਥੇ ਵੀ ਨਾ, ਤੇ ਨਰਕ ਚ ਵੀ ਨੀ ਮਰਦਾ, ਨਰਕ ਜਦੋਂ ਭੋਗ ਲੈਂਦਾ ਉਹ ਕਹਿੰਦੇ ਵਾਹ ਹੁਣ ਤੂੰ ਸ਼ੁੱਧ ਹੋ ਗਿਆ ਹੁਣ ਤੂੰ ਜਾ, ਤੇ ਮਰਿਆ ਕਿੱਥੇ, ਫਿਰ ਮਰਿਆ ਤੇ ਇੱਥੇ ਹੀ, ਕਾਲ ਦਾ ਦਾਇਰਾ ਤੇ ਇੱਥੇ ਹੀ ਹੋਇਆ ਨਾ, ਫਿਰ ਇਸ ਦਾਇਰੇ ਤੋਂ ਜਿਹੜਾ ਰਹਿਤ ਆ ਉਹ ਕੀ ਹੋ ਗਿਆ, ਬ੍ਰਹਮ ਹੋ ਗਿਆ। ਸਤਿਅਮ ਬਾਦ ਰਹਿਤਿਅਮ, ਦੇਖੋ ਸਤ ਕੈਸਾ ਹੈ, ਬਾਦ ਰਹਿਤਿਅਮ, ਸਤ ਦਾ ਬਾਦ ਨਹੀਂ ਹੋ ਸਕਦਾ, ਜਗਤ ਬਾਦਿਕ ਬਾਦਿਕ ਸਾਕਸ਼ੀਣਾ, ਜਗਤ ਬਾਦਿਕ ਸਾਕਸ਼ੀਣਾ, ਜਿਹੜਾ ਸਤ ਹੈ ਉਹਦਾ ਬਾਦ ਨਹੀਂ ਹੋ ਸਕਦਾ, ਉਹ ਜਿਹੜਾ ਸਤ ਹੈ ਜਗਤ ਬਾਦ, ਜਗਤ ਕੇ ਬਾਦ ਕਾ ਵੀ ਸਾਕਸ਼ੀ ਹੈ, ਉਹ ਜਗਤ ਕਾ ਬਾਦ ਹੋ ਜਾਂਦਾ ਹੈ, ਇਹਨੂੰ ਵੀ ਜਾਣਦਾ ਉਹ ਬਾਦਾ ਕਿਮ ਸਾਕਸ਼ੀ, ਸਾਕਸ਼ੀ ਕੋ ਬਰੂਹੀ ਨਾ ਤਵਾ ਸਾਕਸ਼ੀ, ਸਾਕਸ਼ੀ ਕਾ ਇੱਛਤੇ, ਬਾਦ ਰਹਿਤਮ ਸਤਿਅਤਮ, ਜੋ ਬਾਦ ਰਹਿਤ ਤੱਤ ਹੈ ਉਹ ਹੀ ਤੋ ਸਤ ਹੈ, ਜਿਹਦਾ ਬਾਦ ਨਹੀਂ ਹੋ ਸਕਦਾ, ਅਕਾਲ ਮੂਰਤ, ਅਕਾਲ ਮੂਰਤ ਕਿਆ ਹੈ ਨਾ, ਅਕਾਲ ਮੂਰਤ ਦਾ ਕਿਆ ਅਰਥ ਹੈ, ਜੋ ਕਾਲ ਤੋਂ ਰਹੇ ਤਾਂ ਜੋ ਮਰਦਾ ਨਹੀਂ, ਇਹ ਕੀ ਕਹਿ ਰਹੇ ਹੈ, ਬਾਦ ਨਹੀਂ ਹੋ ਸਕਦਾ ਜਿਹਦਾ, ਇੱਕੋ ਗੱਲ ਹੋ ਗਈ, ਉਹ ਕਿਹੜੀ, ਉਹ ਕਿਹੜੀ ਮੂਰਤ ਹੈ, ਅਕਾਲ ਮੂਰਤ, ਉਹ ਆਤਮਾ ਬ੍ਰਹਮ। ਇਹ ਬ੍ਰਹਮ ਦੇ ਲਕਸ਼ਣ ਦੱਸੇ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਪਜੀ ਸਾਹਿਬ ਜਿਹੜੀ ਪਹਿਲੀ ਪੌੜੀ ਹੈ ਨਾ, ਕਿਹੜਾ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ। ਇਹ ਸਾਰੇ ਅਤਿ ਵਿਆਪਤੀ ਨੂੰ ਹਟਾਉਣ ਵਾਸਤੇ ਇੱਕ ਅੱਗੇ ਲਕਸ਼ਣ ਦੱਸੇ ਮਹਾਰਾਜ ਜੀ ਨੇ। ਕਿਤੇ ਫਿਰ ਲੱਗੇਗਾ ਟਾਈਮ ਤਾਂ ਤੁਹਾਨੂੰ ਉਹਦੇ ਵੀ ਸੁਣਾ ਦਾਂਗੇ। ਕਿੱਥੇ ਚਲ ਗਿਆ? ਜੋ ਬਾਦ ਰਹਿਤ ਤੱਤ ਹੈ ਉਹੀ ਸੱਤ ਹੈ। ਜਗਤ ਬਾਦਿਕ ਸਾਕਸ਼ੀਣਾ ਜਗਤ ਕਾ, ਮਤਲਬ ਜਗਤ ਕਿਹਨੂੰ ਕਹਿ ਰਹੇ ਆ? ਸੂਲ ਸੂਕਸ਼ਮ। ਅਸਲੀ ਜਗਤ ਕਿਹੜਾ? ਸਾਡਾ ਸੂਲ ਸੂਕਸ਼ਮ ਸਰੀਰ ਜਿਹੜੇ ਹੈ ਨਾ, ਇਹ ਜਗਤ ਆ, ਇਹਨਾਂ ਤੋਂ ਇਹ ਹੈ ਤੇ ਫਿਰ ਹੀ ਆਪਾਂ ਜਗਤ ਨਾਲ ਸੰਬੰਧ ਬਣਾਵਾਂਗੇ। ਇਹਦੇ ਸਰੀਰ ਦਾ ਜਿਹੜਾ ਸੰਬੰਧੀ ਹੋ ਗਿਆ, ਪੈਦਾ ਕਰਨ ਵਾਲਾ ਹੋ ਗਿਆ, ਉਹ ਹੋ ਗਿਆ ਪਿਤਾ। ਇਹਦੇ ਸੰਬੰਧ ਦੀ ਜਿਹਦੇ ਨੇ ਸ਼ਾਦੀ ਹੋਈ ਪਤਨੀ ਹੋ ਗਈ। ਇਹਦੇ ਸਰੀਰ ਤੋਂ ਜਿਹੜੇ ਉਤਪੰਨ ਹੋਏ ਉਹ ਪੁੱਤਰ ਧੀਆਂ ਹੋ ਗਏ। ਇਹ ਸਰੀਰ ਦੇ ਨਾਲ ਹੀ ਸੰਬੰਧ ਹੈ ਨਾ ਸੰਸਾਰ ਦੇ ਨਾਲ, ਤੇ ਜਦੋਂ ਸਰੀਰ ਹੀ ਨਹੀਂ ਹੈ ਸਰੀਰ ਸੰਸਾਰ ਨਾਲ ਸੰਬੰਧ ਆਪੇ ਟੁੱਟ ਗਿਆ। ਫਿਰ ਉਹੀ ਕਹਿ ਰਿਹਾ ਕਿ ਜਗਤ ਕਾ ਮਤਲਬ ਸਥੂਲ ਸੂਕਸ਼ਮ ਸਰੀਰ ਆਦਿ ਰੂਪ ਸੰਪੂਰਨ ਸੰਸਾਰ ਕਾ, ਪੂਰੇ ਸੰਸਾਰ ਕਾ ਨਾਲ ਲੈ ਕਰਕੇ ਔਰ ਵਿੱਚ ਕੀ ਲੈ ਲੈਣਾ? ਸਥੂਲ ਸੂਕਸ਼ਮ ਸਰੀਰ ਵੀ ਲੈ ਲੈਣੇ, ਕਾਰਨ ਵੀ ਆਦਿ ਕਿਆ ਹੈ ਨਾ, ਸਥੂਲ ਸੂਕਸ਼ਮ ਸਰੀਰ ਆਦਿ, ਆਦਿ ਤੋਂ ਕਾਰਨ ਸਰੀਰ ਵੀ ਲੈ ਲੈਣਾ। ਸੰਪੂਰਨ ਸੰਸਾਰ ਕਾ ਜੋ ਬਾਦ ਅਰਥਾਤ ਸੁਸ਼ੁਪਤੀ ਮੂਰਛਾ ਸਮਾਧੀ, ਤਿੰਨ ਅਵਸਥਾ ਕਿਹੜੀ ਕਿਹੜੀ? ਸੁਸ਼ੁਪਤੀ ਮੂਰਛਾ ਸਮਾਧੀ ਮੇ ਅਵਿਦਿਆਮਾਨਤਾ ਉਸਕਾ ਏਕਮਾਤਰ ਸਾਕਸ਼ੀ। ਸੁਸ਼ੁਪਤੀ ਨੂੰ ਵੀ ਜਾਣਨ ਵਾਲਾ, ਮੂਰਛਾ ਨੂੰ ਵੀ ਜਾਣਨ ਵਾਲਾ, ਸਮਾਧੀ ਨੂੰ ਵੀ ਜਾਣਨ ਵਾਲਾ, ਉਸਕਾ ਏਕਮਾਤਰ ਸਾਕਸ਼ੀ ਆਤਮਾ ਕਾ ਬਾਦਾ ਜੋ ਅਭਾਵ ਹੈ। ਕਿਮ ਸਾਕਸ਼ੀ ਕਾ ਬਰੂਹੀ, ਉਸਕਾ ਸਾਕਸ਼ੀ ਕੌਣ ਹੈ? ਆਤਮਾ ਦਾ ਅਭਾਵ ਕਿਸੇ ਨੇ ਦੇਖਿਆ? ਆਪਣੇ ਆਪ ਦਾ ਅਭਾਵ ਦੱਸੋ ਕਿਸੇ ਨੇ ਦੇਖਿਆ ਹੋਏ ਕਿ ਮੈਂ ਉਦੋਂ ਨਹੀਂ ਸੀ ਹੈਗਾ? ਦੱਸੋ ਕਦੋਂ ਨਹੀਂ ਸੀ ਹੈਗੇ ਤੁਸੀਂ? ਕੋਈ ਕਹਿ ਸਕਦਾ? ਇਹ ਨੀ ਕੋਈ ਕਹਿ ਸਕਦਾ ਮੈਂ ਉਦੋਂ ਨਹੀਂ ਸੀ ਹੈਗਾ। ਉਸਕਾ ਸਾਕਸ਼ੀ ਕੌਣ ਹੈ ਕਹੋ? ਅਰਥਾਤ ਆਤਮਾ ਕੇ ਬਾਦ ਕਾ ਸਾਕਸ਼ੀ ਕੋਈ ਨਹੀਂ ਹੈ, ਇਸ ਲਈ ਆਤਮਾ ਕੈਸੇ ਹੈ? ਬਾਦ ਰਹਿਤ ਹੋਣੇ ਸੇ ਸੱਤ ਹੈ। ਇਹਨੂੰ ਇਹ ਹੈ ਸੱਤ ਕੀ ਪਰਿਭਾਸ਼ਾ? ਦੇਖੋ ਗੁਰੂ ਗ੍ਰੰਥ ਸਾਹਿਬ ਚ ਕੈਸੀ ਪਰਿਭਾਸ਼ਾ ਦੱਸੀ ਸੱਤ ਦੀ? ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ, ਹੋਸੀ ਮੈਨੇ ਭਵਿਸ਼ਕਾਲ। ਇਹ ਨੀ ਵੀ ਹੁਣ ਹੁਣ ਸੱਤ ਰਹੇਗਾ, ਜਦੋਂ ਇਹ ਸ੍ਰਿਸ਼ਟੀ ਨਹੀਂ ਰਹੂਗੀ ਨਾ ਉਦੋਂ ਵੀ ਸੱਤ ਹੈ ਜੀ ਉਹ। ਮਤਲਬ ਕੀ ਹੋਇਆ? ਸੱਤ ਦਾ ਬਾਦ ਨੀ ਹੁੰਦਾ, ਉਹ ਤਿੰਨਾਂ ਕਾਲਾਂ ਚ ਰਹਿੰਦਾ, ਆਦ ਸੱਚ, ਜੁਗਾਦ ਸੱਚ, ਹੈਪੀ ਸੱਚ। ਫਿਰ ਜਦੋਂ ਪਰਲੇ ਹੋ ਗਈ ਉਦੋਂ ਵੀ ਉਹੀ ਸੱਤ ਜਿਹੜਾ ਹੁਣ ਸੱਤ ਚੱਲ ਰਿਹਾ ਹੈ ਨਾ, ਜਦੋਂ ਪਰਲੇ ਹੋ ਗਈ ਭਵਿਸ਼ ਵਿੱਚ, ਮਤਲਬ ਹੋਸੀ ਵੀ ਸੱਚ, ਆਗੇ ਵੀ ਇਹੀ ਸੱਚ ਰਹੇਗਾ। ਆਗੇ ਮੈਨੇ ਪਰਲੇ ਕਾਲ ਮੈਂ ਦੇਖ ਲਓ ਇਹ ਸੱਤ ਦੀ ਪਰਿਭਾਸ਼ਾ। ਇਹਨਾਂ ਕੀ ਦੱਸਿਆ? ਕਹਿੰਦੇ ਜਿਹਦਾ ਬਾਦ ਨਾ ਹੋ ਸਕੇ, ਬਾਦ ਕਿਹਦਾ ਨਾ ਹੋ ਸਕੇ? ਤ੍ਰਿਕਾਲ ਬਾਧਿਅਮ, ਤਿੰਨਾਂ ਕਾਲਾਂ ਵਿੱਚ ਜਿਹਦਾ ਬਾਦ ਨਾ ਹੋ ਸਕੇ ਉਹ ਸੱਤ ਵਸਤੂ ਹੈ। ਅਰਥਾਤ ਆਤਮਾ ਕੇ ਬਾਦ ਕਾ ਸਾਕਸ਼ੀ ਕੋਈ ਨਹੀਂ ਹੈ, ਇਸ ਲਈ ਆਤਮਾ ਬਾਦ ਰਹਿਤ ਹੋਣੇ ਸੇ ਸੱਤ ਹੈ। ਅਸਾਕਸ਼ੀ ਕਾ ਤੂੰ ਸਾਕਸ਼ੀ ਸੇ ਰਹਿਤ ਬਾਦ ਤੋ ਨਾ ਇੱਛਤੇ, ਨਹੀਂ ਅੰਗੀਕਾਰ ਕੀਆ ਜਾ ਸਕਦਾ। ਜਿਹਦਾ ਸਾਕਸ਼ੀ ਕੋਈ ਨਹੀਂ ਹੈ ਉਹਦਾ ਕੋ ਬਾਦ ਹੋ ਗਿਆ ਤਾਂ ਕੌਣ ਮੰਨੇਗਾ? ਉਹਦਾ ਬਾਦ ਜਿਹਦਾ ਕਿਸੇ ਨੇ ਬਾਦ ਦੇਖਿਆ ਹੋਵੇ ਤਾਂ ਉਹੀ ਸਾਕਸ਼ੀ ਹੋਊਗਾ, ਤੇ ਬਾਦ ਤੇ ਹੁੰਦਾ ਹੀ ਨਹੀਂ ਤੇ ਸਾਕਸ਼ੀ ਕਿਸੇ ਮੰਨੋਗੇ? ਠੀਕ ਹੈ ਜੀ। ਨਾ ਇਜਤੇ, ਨਹੀਂ ਅੰਗੀਕਾਰ ਕੀਆ ਜਾ ਸਕਦਾ। ਉਕਤ ਅਰਥ ਕੋ ਅਬ ਦ੍ਰਿਸ਼ਟਾਂਤ ਸੇ ਸਪਸ਼ਟ ਕਰਤੇ ਹੈ। ਅਬ ਇਹ ਜਿਹੜਾ ਅਰਥ ਹੈ ਇਹਦੇ ਨਾਲ ਦ੍ਰਿਸ਼ਟਾਂਤ ਦੇਣਗੇ। ਆਪਣੀ ਤੇਸ਼ੂ ਮੂਰਤੇਸ਼ੂ ਹੀ ਮੂਰਤ ਸ਼ਿਸ਼ਤੇ ਵਿਯਤ ਸ਼ਕਤੇਸ਼ੂ ਬਾਦਿਤ ਸ਼ਵਾ ਅੰਤੇ ਸ਼ਿਸ਼ਤੇ ਜਤ ਤਦੇਵ ਤਤ। ਮਰਤੇਸ਼ੂ ਗ੍ਰਿਸਥਿਤ ਮੂਰਤੇਸ਼ੂ, ਮਰਤੇ ਨੀ ਮੂਰਤੇ, ਮੂਰਤ ਗ੍ਰਿਸਥਿਤ ਘਟਾਦੀ ਪਦਾਰਥੋਂ ਕੋ। ਗ੍ਰਿਸਥਿਤ ਮੈਨੇ ਘਰ ਚ, ਜਿਹੜੇ ਘਰ ਚ ਪਏ ਆ, ਕਿਹੜੇ ਘੜਿਆ ਘੜਾ ਆਦਿ ਬਾਕੀ ਪਦਾਰਥ ਜਿਹੜੇ ਆ, ਘਟਾਦੀ ਤੋਂ ਸਾਰੇ ਲੈ ਲੈਣਾ, गृह गृह स्थित घट आदि पदार्थों को अपनी तेषु गृह से बाहर निकाल देने पर, ठीक से समझ लेना की कह रहे हो, देखा कमरे च जेड़े पदार्थ पे चीजा पईया वस्तुआं पईया उन्होंने बाहर कढ दिता, तो फिर की होया अमूर्त व्यत बाकी की बचा च, व्यत मैने आकाश, तो आकाश का स्वरूप कैसे है, अमूर्त निरूप ओदा कोई रूप है, एक ही कह रहे हैं अमूर्त भाई पांच भूत है ना, पृथ्वी जल तेज वायु आकाश कितने अमूर्त हैं, हाँ वो अमूर्त की गल कर रहे हो, वायु और आकाश ये अमूर्त है, इन्होंने स्वरूप नहीं है, बाकी अग्नि का स्वरूप भी है जल का भी है पृथ्वी का है, यह दो दिखाई नहीं देंगे, इन्हों कहते अमूर्त, ठीक है ना, अमूर्त व्यत हटाने जो क्रिया रहित आकाश शिष्य से ही अवशिष्ट रह जाता है, अंदर कमरे च समान पिया अपना बेड पिया टीवी पिया फ्रिज पई है, ठीक है मंजा पिया सब कुछ पिया, वो सारा कुछ बाहर कढ़ता अपना, बाकी की बचे आकाश कैसा निरूप मूर्त रहित आकाश जो वो बचिया, ठीक है ऐदा स्थूल सूक्ष्म शरीर नु हटा दो बाकी की बचेगा, हाँ जी सारे सारे कारण भी स्थूल सूक्ष्म कारण सारे नु हटा दो बाकी की बचेगा निरूप आत्मा, ये यही दे दृष्टांत दे रहे हो, ठीक है जी, शिष्य ते ही अवशिष्ट रह जाता है शक्केशु, उसी प्रकार आत्मा से अतिरिक्त मूर्त अथवा अमूर्त निषेध करने के को शक निषेध जोग मने, ठीक है ना, देह इंद्रिय आदि पदार्थों के बाधतेषु नेति नेति सूति से निषेध कर देने पर, कमरे चो समान कर देने पर आकाश बचिया, एदे चो की कर दिता, देखो की कह रहे हो, स्थूल सूक्ष्म देह इंद्रिया आदि पदार्थों के बाद तेषु नेति नेति, ये भी मैं नहीं ये भी मैं नहीं, हाँ हाँ ऐसे हटाते जाओ, जिदा समान अपना कमरे चो एक बार इको बारी थोड़ी सारा बार कढ़ देंगे, एक एक वस्तु नु लैके आवांगे, ऐसे ही इतो एक एक वस्तु नु हटाते जाओ, तो जदो कमरे चो सारा समान निकल गया बाकी के रह गया आकाश, बस इदा नेति नेति करके हटाते जाओ जेड़ा बाकी बच गया, अंत यत अंत में जो वस्तु अर्थात अनुभव रूप आत्मा शिष्य से सर्व निषेध का साक्षी रूप जो अवशिष्ट रहता है, तदेव वह ही आत्मा वस्तु तत् बाद रहित अधिष्ठान रूप सत आत्मा है, बात किदा हो जाएगा, हाँ सारे का अधिष्ठान सारे का आधार वो है ना, नाम रूप आधार गुरबाणी च नहीं होंदा की होंदा टेक तू, ऐसे है ना कोई शब्द भगतां की टेक तू, ऐसे टेक मने आसरा आधार, प्रतीयमान सर्व वस्तु का निषेध कर देने पर कुछ भी अवशिष्ट नहीं रहता, अतः अवशिष्ट पदार्थ की आत्मा रूपता किसे कहते हैं, इस प्रकार की आशंका करते हैं चेत तद ग्रंथ से और यन्न इत्यादि ग्रंथ से उसका प्रहार करते हैं, बस करें, जोर बहुत लगता भी मैं थक गया
ढूंढ कर डाला रहे हैं।